ਗੁਰਮਤ ਨਾਮ ਦਾ ਪ੍ਰਕਾਸ਼। ਪਰ ਮਲਕ ਮਲਕ ਪੈਰ ਧਰਾਂ, ਜਦੋਂ ਮੈਂ ਅਤ ਨੇੜੇ ਟੁੱਕਾ ਤਾਂ ਮਧੁਰ ਮਧੁਰ ਪਾਠ ਦੀ ਰਸੀਲੀ ਅਤ ਮਨਮੋਹਣੀ ਦਿਲ ਖਿੱਚਵੀਂ ਧੁਨੀ ਸੁਣੀ, ਜੋ ਮੈਨੂੰ ਮਸਤ ਕਰਦੀ ਜਾਵੇ ਪਰ ਬਾਣੀ ਸਪਸ਼ਟ ਤੌਰ ਤੇ ਸੁਣੀ ਤੇ ਸਮਝੀ ਨਾ ਜਾਵੇ। ਬੜਾ ਹੈਰਾਨ ਕਿ ਅੱਜ ਇਸ ਵਕਤ ਹੀ ਕਿਸਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ ਤੇ ਕੌਣ ਐਸੀ ਚਿੱਤ ਚੀਰਵੀ ਪ੍ਰੇਮ ਲਟਕ ਵਿਚ ਅਟਕ ਅਟਕ ਕੇ ਤੇ ਲਮਕ ਲਮਕ ਕੇ ਪਾਠ ਕਰ ਰਿਹਾ ਹੈ। ਜਦ ਮੈਂ ਐਨ ਦਰਵਾਜੇ ਦੀ ਦੇਹੁਲੀ ਪਾਸ ਪੁੱਜਾ ਅਤੇ ਅੰਦਰ ਵਾਰ ਵੜਨ ਲੱਗਾ ਤਾਂ ਮੇਰਾ ਸੀਸ ਇਕਦਮ ਝੁਕ ਗਿਆ ਤੇ ਫੜਕ ਮੇਰੇ ਸਰਵਣ ਸਰੋਤੇ ਦਰਵਾਜੇ ਅੰਦਰ ਇਹੋ ਦੋ ਤੁਕਾਂ ਸਪਸ਼ਟ ਆ ਪਈਆਂ, ਜਥਾ ਦੁਤੁਕੀ ਵੇ ਮੁਹਤਾਜਾ ਵੇ ਪ੍ਰਵਾਹ ਨਾਨਕ ਦਾਸ ਕਹੋ ਗੁਰਬਾਹ। ਕਹੋ ਗੁਰਬਾਹ ਦੀ ਐਸੀ ਜਬਰਦਸਤ ਚੁੰਬਕ ਕਲਾ ਵਾਲੀ ਸੱਟ ਪਈ ਕਿ ਤੁਰੰਤ ਵਾਹਿਗੁਰੂ ਵਾਹਿਗੁਰੂ ਦੀ ਚਰਨਾਟ ਦਾ ਰਾਗ ਮੇਰੇ ਰਗ ਰੇਸ਼ੇ ਤੇ ਲੂੰ ਲੂੰ ਅੰਦਰ ਛਿੜ ਗਿਆ। ਮਾਨੋ ਕੋਈ ਅਗੰਮ ਦੀ ਅਨਾਹਦ ਚਾਬੀ ਮੇਰੇ ਘੱਟ ਰੂਪੀ ਘੜੀ ਨੂੰ ਲੱਗ ਗਈ, ਮੇਰੇ ਰੋਮ ਰੋਮ ਨੂੰ ਜੀਭਾਂ ਲੱਗ ਗਈਆਂ ਜਿਨ੍ਹਾਂ ਵਿਚੋਂ ਉਹ ਚੌਖਰਾ ਜਾਫ ਛਿੜ ਪਿਆ। ਸੱਟ ਪੈਂਦੇ ਸਾਰ ਮੈਂ ਉਬੜ ਕੇ ਮਹਾਰਾਜ ਦੀ ਚਰਨ ਸ਼ਰਨ ਡੰਡੌਤ ਵਿਚ ਜਾ ਪਿਆ। ਪਰ ਮੈਨੂੰ ਇਹ ਪਤਾ ਨਹੀਂ ਕਿ ਕਿਹੜੀ ਤਾਕਤ ਕਿਹੜੀ ਅਮਰ ਕਲਾ ਨੇ ਮੈਨੂੰ ਗੁਰਦੁਆਰੇ ਦੀ ਦੇਹਲੀ ਤੋਂ ਉਬੜਾ ਕੇ ਤੇ ਉਛਾਲਾ ਦੇ ਕੇ ਇਕ ਖਣ ਸ਼ਨ ਮਾਤਰ ਅੱਖ ਦੇ ਫੋਰ ਵਿਚ ਗੁਰੂ ਸਾਹਿਬ ਦੇ ਨਿਕਟ ਸਨਮੁਖੀ ਹਜ਼ੂਰੀ ਸ਼ਰਨਾਗਤ ਵਿਚ ਧੜਮ ਜਾ ਸੁੱਟਿਆ। ਪਾਠ ਹੋਣਾ ਉਦੋਂ ਬੰਦ ਹੋ ਚੁੱਕਾ ਸੀ। ਮੈਂ ਡੰਡੌਤ ਵਿਚੋਂ ਉੱਠ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਫਤਿਹ ਬੁਲਾਈ ਤਾਂ ਕੀ ਦੇਖਾਂ, ਮਹਾਰਾਜ ਜੀ ਉੱਤੇ ਚਵਰ ਹੋ ਰਿਹਾ ਹੈ ਪਰ ਤਾਬੇ ਕੋਈ ਨਹੀਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਵਾਰ ਚੰਦੋਆ ਸਾਹਿਬ ਤੇ ਸ੍ਰੀ ਗੁਰੂ ਸਾਹਿਬ ਦੇ ਵਿਚਕਾਰ ਅਦੁੱਤੀ ਚਮਤਕਾਰਕ ਅਤੇ ਝਿਲਮਿਲਕਾਰ ਸ਼ਵੰਨੀ ਚੱਕਰਤ ਚਿੱਤਰਕਾਰੀ ਵਿਚ ਵਾਹਿਗੁਰੂ ਸ਼ਬਦ ਚਿੱਤਰਿਆ ਝਿਲਮਿਲ ਝਿਲਮਿਲ ਕਰੇ, ਜੋ ਆਸਰੇ ਬਿਹੂਣ ਹਵਾ ਵਿਚ ਮੁਅੱਲਕ ਟਿਕਿਆ ਲਹਿਰੇ ਮਾਰੇ ਗੁਰਦੁਆਰੇ ਦੇ ਹਵਾਈ ਪਲਾੜ ਵਿਚ ਚਾਰ ਚੁਫੇਰੇ ਇਹੀ ਕੌਤਕ ਵਰਤ ਰਿਹਾ ਸਾਂਗੋ ਪਾਂਗ ਦਿਸੇ। ਮੈਂ ਸਿਦਕ ਵਿਚ ਪੰਗਰ ਕੇ ਸਿਦਕ ਦਾ ਰੂਪ ਹੋ ਗਿਆ। ਗੁਰੂ ਸਾਹਿਬ ਤੇ ਮੇਰੇ ਬਿਨਾ ਗੁਰਦੁਆਰੇ ਵਿਚ ਕੋਈ ਨਾ, ਪਰ ਚੌਰ ਹੋਈ ਜਾਵੇ ਨਾ ਚੌਰ ਕਰਨ ਵਾਲਾ ਹੱਥ ਦਿਸੇ ਤੇ ਨਾ ਕੋਈ ਚੌਰ ਕਰਨ ਵਾਲਾ ਨਜ਼ਰ ਆਵੇ। ਮੈਂ ਬਿਸਮਾਦ ਪਰ ਸਿਦਕ ਵਿਚ ਬਿਸਮਾਦ ਹੋ ਗਿਆ ਅਤੇ ਧੰਨ ਗੁਰੂ ਦੀ ਸੰਕੇਤਕ ਮਹਿਮਾ ਵਾਲੇ ਵਾਹਿਗੁਰੂ ਨਾਮ ਦੀ ਚੁਨਕਾਰ ਹੋਰ ਵੀ ਬਿਸਮ ਰੰਗਾਂ ਵਿਚ ਅਰੂੜ ਹੋ ਤੁਰੀ। ਧੌਣ ਨੀਵੀਂ ਸੁੱਟ ਲਈ ਤੇ ਮੇਰੇ ਹੱਥ ਜੁੜ ਗਏ, ਗਲ ਵਿਚ ਪੱਲੂ ਪਿਆ ਹੋਇਆ ਸੀ। ਮੈਂ ਬੜੇ ਅਦਬ ਭੈ ਭਾਵਨੀ ਨਾਲ ਮਹਾਰਾਜ ਦੀ ਪਰਿਕਰਮਾ ਕਰਨ ਲੱਗ ਪਿਆ। ਮੈਂ ਪਰਿਕਰਮਾ ਕਰ ਹੀ ਰਿਹਾ ਸੀ ਕਿ ਇਤਨੇ ਨੂੰ ਗ੍ਰੰਥੀ ਸਿੰਘ ਅੰਦਰਵਾਰ ਤੇ ਪਰਲੇ ਪਾਸੇ ਨਿਕਲ ਆਇਆ। ਉਸ ਨੂੰ ਦੇਖ ਮੈਂ ਠੰਭਰ ਕੇ ਪੂਰੇ ਦੀ ਬੁੱਕਲ ਮਾਰ ਮਹਾਰਾਜ ਦੇ ਸਨਮੁਖ ਹੋ ਕੇ ਬੈਠ ਗਿਆ। ਗ੍ਰੰਥੀ ਭਾਈ ਨੇ ਆਉਂਦੇ ਹੀ ਪੁੱਛਿਆ ਕਿ ਪ੍ਰਕਾਸ਼ ਕਿਸਨੇ ਕੀਤਾ ਹੈ, ਕੀ ਤੁਸੀਂ ਕੀਤਾ ਹੈ? ਮੈਂ ਉਪਰ ਨੂੰ ਸਿਰ ਚੁੱਕ ਕੇ ਉਸ ਵੱਲ ਦੇਖਿਆ ਪਰ ਮੈਥੋਂ ਉੱਤਰ ਕੁਝ ਨਾ ਦਿੱਤਾ ਗਿਆ। ਪਰ ਹੁਣ ਮਹਾਰਾਜ ਜੀ ਉੱਤੇ ਚੌਰ ਹੁੰਦਾ ਨਾ ਦਿਸੇ ਅਤੇ ਉਹ ਅਲੌਕਿਕ ਗੁਰਮੰਤਰ ਚਿੱਤਰਕਾਰੀ ਵੀ ਗੁੰਮ। ਇਤਨੇ ਨੂੰ ਗ੍ਰੰਥੀ ਸਿੰਘ ਦਾ ਛੋਟਾ ਭਾਈ ਵੀ ਆ ਗਿਆ ਜੋ ਬਹੁਤ ਗੁਰਮੁਖ ਸੀ। ਉਸ ਨੂੰ ਵੀ ਗ੍ਰੰਥੀ ਨੇ ਉਹ ਪੁੱਛਗਿੱਛ ਕੀਤੀ ਪਰ ਉਸ ਨੇ ਵੀ ਕੰਨਾਂ ਤੇ ਹੱਥ ਰੱਖਿਆ, ਉਹ ਫਿਰ ਚੁੱਪ ਹੋ ਗਈ। ਮੈਨੂੰ ਪਤਾ ਨਹੀਂ ਕਿ ਉਨ੍ਹਾਂ ਕੀ ਸਮਝਿਆ ਵਿਚਾਰਿਆ ਤੇ ਕਿਵੇਂ ਖਿਆਲ ਕੀਤਾ ਹੋਊ। ਫਿਰ ਗ੍ਰੰਥੀ ਜਦੋਂ ਤਾਬੇ ਬੈਠ ਕੇ ਆਵਾਜ਼ਾਂ ਲੈਣੂ ਰੁਮਾਲ ਚੁੱਕਣ ਲੱਗਾ ਜੋ ਗੁਰੂ ਸਾਹਿਬ ਉਪਰ ਦਿੱਤਾ ਹੋਇਆ ਸੀ ਤਾਂ ਮੈਂ ਛਿੜੱਪ ਦੇ ਕੇ ਤਾਬੇ ਵੱਲ ਨੂੰ ਆ ਖੜਾ ਹੋਇਆ। ਉਧਰ ਗ੍ਰੰਥੀ ਨੇ ਆਵਾਜ਼ਾਂ ਆਰੰਭ ਕੀਤਾ, ਆਵਾਜ਼ੇ ਦਾ ਜੋ ਵਾਕ ਸੀ ਉਹ ਦਰਸ਼ਨ ਕਰਨ ਤੋਂ ਇਨ ਬਿਨ ਉਹੀ ਨਿਕਲਿਆ ਜੋ ਮੈਂ ਸੁਣਿਆ ਸੀ, ਜਾਂ ਮੇਰਾ ਸੁਣਿਆ ਪੇਖਿਆ ਇਕ ਹੋ ਗਿਆ ਤਾਂ ਮੈਂ ਹੋਰ ਵੀ ਹੱਕਾ ਬੱਕਾ ਰਹਿ ਗਿਆ। ਮੈਂ ਮੁੱਦੇ ਮੂੰਹ ਮਹਾਰਾਜ ਜੀ ਦੇ ਅਗਰ ਭਾਗ ਜਾ ਪਿਆ। ਗ੍ਰੰਥੀ ਤਾਂ ਵਾਕ ਲੈ ਕੇ ਬਾਹਰ ਚਲਿਆ ਗਿਆ। ਉਸ ਦਾ ਪ੍ਰੇਮੀ ਭਾਈ ਬੜੇ ਪਿਆਰ ਸਤਿਕਾਰ ਨਾਲ ਸਹਿਮ ਕੇ ਮੇਰੇ ਕੋਲ ਆ ਬੈਠਾ ਤੇ ਮੈਨੂੰ ਆਖਣ ਲੱਗਾ, ਇਉਂ ਕਿਉਂ ਪਏ ਖੋ? ਮੈਂ ਆਖਿਆ ਜੀ ਅਰਦਾਸ ਸੁਧ ਕੇ ਚੁੱਭਾ ਮਾਰ ਕੇ ਮੇਰੀ ਨਿਮਿਤ ਵਾਕ ਲੈ ਦਿਓ। ਉਸ ਨੇ ਕਿਹਾ ਅਰਦਾਸਾ ਮੈਂ ਕਰ ਦਿੰਦਾ ਹਾਂ, ਵਾਕ ਤੁਸੀਂ ਲਵੋ। ਮੈਂ ਆਖਿਆ ਚੁੱਭਾ ਨਹੀਂ ਬੈਠਣਾ, ਤੁਸੀਂ ਬੈਠੇ ਰਹੋ। ਉਸ ਪ੍ਰੇਮੀ ਨੇ ਮੰਨਣ ਵਿਚ ਹੁੱਤ ਨਹੀਂ ਕੀਤੀ, ਬੜੇ ਪ੍ਰੇਮ ਨਾਲ ਅਰਦਾਸਾ ਸੋਧਿਆ, ਬੜੀ ਸਿਦਕ ਭਾਵਨੀ ਨਾਲ ਅੰਤਰ ਧਿਆਨ ਹੋ ਕੇ ਚੁੱਭਾ ਮਾਰਿਆ। ਜਾਂ ਮੈਂ ਵਾਕ ਲਿਆ ਤਾਂ ਐਨ ਪ੍ਰਥਮ ਪੰਨੇ ਦੀ ਪਹਿਲੀ ਸਤਰ ਦਾ ਆਰੰਭ ਇਹ ਸੀ ਜਿਸ ਤੇ ਦ੍ਰਿਸ਼ਟੀ ਚੁੰਬਕ ਫੁਰਤੀ ਨਾਲ ਜਟਕੀ। ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਈ। ਵਡਭਾਗੀਆਂ ਵਾਹ ਵਾਹ ਮੂੰਹੋਂ ਕਢਾਈ, ਵਾਹ ਵਾਹ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣਾਈ। ਵਾਹ ਵਾਹ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੈ ਸੋਭਾ ਪਾਈ। ਪੜਨ ਸਾਰ ਹੀ ਮੇਰੀ ਰਸਨਾ ਤੇ ਮੋਹਰ ਲੱਗ ਗਈ। ਪੂਰੇ ਸ਼ਬਦ ਦੀ ਤੇ ਇਸ ਪੂਰੇ ਸ਼ਬਦ ਕਰਕੇ ਪ੍ਰਭ ਮਿਲਿਆ ਆਈ ਦੀ ਸਫਲ ਵਿਵਸਥਾ ਸ਼ੀਘਰ ਹੀ ਵਾਪਰ ਜਾਣ ਦਾ ਰਾਈ ਸੰਸਾ ਸੰਦੇਹ ਨਾ ਰਿਹਾ ਤੇ ਇਸ ਗੱਲ ਦੀ ਦ੍ਰਿੜਤਾ ਮੇਰੇ ਰੋਮ ਰੋਮ ਅੰਦਰ ਅੰਕਿਤ ਹੋ ਗਈ ਕਿ ਸੱਚਮੁੱਚ ਸਤਿਗੁਰੂ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰਮੰਤਰ ਰੂਪੀ ਸੱਚੇ ਰਤਨ ਹੀਰੇ ਨੂੰ ਕੱਢ ਕੇ ਤਲੀ ਤੇ ਰੱਖ ਦਿੱਤਾ ਹੈ। ਰਤਨ ਜਵੇਹਰ ਲਾਲ ਹਰ ਨਾਮਾ ਗੁਰਕਾਢ ਤਲੀ ਦਿਖਲਾਇਆ। ਧਾਈ ਕਰਕੇ ਇਸ ਤੋਂ ਪ੍ਰਥਮ ਸਲੋਕ ਪੱਤਰਾ ਪਰਤ ਕੇ ਪੜਿਆ ਤਾਂ ਹੋਰ ਪਤਾ ਲੱਗਾ ਕਿ ਵਾਹ ਵਾਹ ਆਪ ਅਖਾਇੰਦਾ ਹੈ ਅਤੇ ਅਖਾਇੰਦਾ ਗੁਰ ਸ਼ਬਦੀ ਹੈ। ਨਾਲ ਇਹ ਪਤਾ ਲੱਗਾ ਕਿ ਵਾਹ ਵਾਹ ਸਿਫਤ ਸਲਾਹ ਹੈ ਜੋ ਜਪਜੀ ਸਾਹਿਬ ਦੇ ਪਾਠ ਵਿਚ ਪੜ੍ਹਦੇ ਹੁੰਦੇ ਸੀ। ਸਲਾਹੀ ਸਲਾਹ ਉਹ ਇਹੋ ਸਿਫਤ ਸਲਾਹ ਹੈ ਤੇ ਨਾਲ ਇਸ ਸਲੋਕ ਵਿਚੋਂ ਇਹ ਪਤਾ ਲੱਗਾ ਕਿ ਵਾਹ ਇਸ ਪੂਰੇ ਸ਼ਬਦ ਰੂਪੀ ਨਾਮ ਗੁਰਮੰਤਰ ਵਾਹਿਗੁਰੂ ਦੇ ਜਾਪਮਈ ਸਿਫਤ ਸਲਾਹ ਕਰਦੇ ਹੋਇਆਂ ਹੀ ਸੱਚ ਮਿਲਾਵਾ ਹੁੰਦਾ ਹੈ ਅਤੇ ਪ੍ਰਭ ਪਾਇਆ ਜਾਂਦਾ ਹੈ। ਮੈਨੂੰ ਇਸ ਵਾਰੀ ਪੌੜੀ ਦੇ ਭੋਗ ਪਾਉਣ ਸਾਰ ਹੀ ਅੰਦਰਗਤੀ ਇਹ ਪ੍ਰੇਰਣਾ ਹੋਈ ਕਿ ਅਗਾੜੀ ਦੀਆਂ ਪੌੜੀਆਂ ਵੀ ਸਲੋਕਾਂ ਸਹਿਤ ਪੜਾਂ। ਪ੍ਰੇਰਣਾ ਹੁੰਦੇ ਸਾਰ ਮੈਂ ਅਗਲਾ ਸਲੋਕ ਪੜਨ ਲੱਗ ਪਿਆ ਤਾਂ ਮੈਨੂੰ ਨਾਮ ਦੀ ਸਿਫਤ ਸਲਾਹ ਮਹਿਮਾ ਹੋਰ ਤੋਂ ਹੋਰ ਬੁੱਧੀ ਪ੍ਰਗਟਿੰਦੀ ਜਾਏ। ਇਥੋਂ ਤਾਈ ਕਿ ਸਦਾ ਆਨੰਦ ਹੋਵਣ, ਹਰਸਿਓ ਲਿਵ ਲਾਉਣ ਅਤੇ ਸੱਤ ਰਜਾ ਵਿਚ ਸਮਾਉਣ ਦਾ ਇਹੀ ਕੇਵਲ ਇਹੀ ਵਸੀਲਾ ਹੈ। ਅਗਲੇਰੇ ਸਲੋਕ ਤੋਂ ਸਪਸ਼ਟ ਹੋਇਆ ਕਿ ਵਾਹ ਵਾਹ ਪੂਰਾ ਸ਼ਬਦ ਅਰਥਾਤ ਸਿਫਤ ਸਲਾਹ ਰੂਪੀ ਬਾਣੀ ਸੱਚ ਅਸਲ ਸੱਚ ਹੈ ਜੋ ਕੇਵਲ ਗੁਰਮੁਖ ਲੱਭੀ ਭਾਲ। ਫਿਰ ਇਹ ਕਿ ਇਸ ਸਿਫਤ ਸਲਾਹ ਨੂੰ ਸ਼ਬਦੇ ਬੈਖਰੀ ਬਾਣੀ ਦੁਆਰਾ ਵੀ ਉਚਰੇ, ਹਿਰਦੇ ਨਾਲ ਪਰਾ ਪਸੰਤੀ ਮਦਰਾ ਵਿਵਸਥਾ ਵਿਚ ਪਿਤਾਰ ਵੀ ਆਦਾ ਅਰਾਧਨ ਕਰੇ ਤੇ ਹਿਰਦੇ ਸਮਾਲ ਨਾਭੀ ਵਿਚ ਉਤਾਰ ਵੀ ਰੱਖੇ, ਹਰ ਤਰ੍ਹਾਂ ਬੇੜਾ ਪਾਰ ਹੈ। ਫਿਰ ਇਸ ਤੋਂ ਅਗਲੇਰੀ 16ਵੀਂ ਪੌੜੀ ਦੇ ਪ੍ਰਥਮ ਸਲੋਕ ਵਿਚ ਵਾਹਿਗੁਰੂ ਨਾਮ ਦੀ ਮਹੱਤਤਾ ਅਤੇ ਸਰੂਪ ਵਰਣਨ ਕਰਕੇ ਵਾਹਿਗੁਰੂ ਨਾਮ ਦੀ ਸਿਫਤ ਸਲਾਹ ਪੱਕੀ ਕਰਕੇ ਦ੍ਰਿੜਾ ਦਿੱਤੀ ਤੇ ਨਾਨਕ ਵਾਹ ਵਾਹ ਇਕੋ ਕਰ ਸਲਾਹੀ ਹੈ ਜੇ ਸਤਿਗੁਰ ਦੀਆ ਦਿਖਾਏ ਦਾ ਠੱਪਾ ਲਾ ਦਿੱਤਾ ਕਿ ਕੇਵਲ ਇਸੇ ਏਕੇ ਨਾਮ ਤੇ ਕਾਇਮ ਦਾ ਮਰਣਾ ਹੈ ਜੋ ਹੁਣ ਹੀ ਸਤਿਗੁਰੂ ਸਾਹਿਬ ਨੇ ਬੁਝਾਏ ਦੀਆ ਹੈ। ਦੂਜੇ ਸਲੋਕ ਵਿਚ ਇਸ ਗੁਰਮਤ ਨਾਮ ਜਪਣ ਹਾਰਿਆਂ ਦਾ ਪ੍ਰਤਾਪ ਵਰਣਨ ਕੀਤਾ ਹੈ। ਇਥੋਂ ਤਾਈ ਕਿ ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤ੍ਰਿਭਵਨ ਸੋਝੀ ਪਾਏ ਵਾਲੀ ਉੱਚ ਪ੍ਰਤਾਪੀ ਵਿਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਤੋਂ ਅਗਾਂਹ ਦੀ ਪੌੜੀ ਦਾ ਸਲੋਕ ਪੜਿਆ ਤਾਂ ਇਸ ਗੱਲ ਦਾ ਨਿਤਾਰਾ ਹੋਇਆ ਕਿ ਇਸ ਨਾਮ ਨੂੰ ਕੇਵਲ ਉਹੀ ਵਡਭਾਗੇ ਜਨ ਸਦਾ ਲਈ ਜਪਦੇ ਰਹਿੰਦੇ ਹਨ ਜਿਨ ਕੋ ਆਪੇ ਦੇ ਬੁਝਾਏ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ, ਅਤੇ ਨਾਮ ਜਪਣ ਨਾਲ ਹੀ ਮਨ ਦੀ ਹਉਮੈ ਮਲ ਦੂਰ ਹੁੰਦੀ ਹੈ। ਗੱਲ ਕੀ ਨਾਮ ਦੀ ਪਾਰਸ ਕਲਾ, ਨਾਮ ਜਪਣ ਹਾਰਿਆਂ ਦੀ ਸੋਭਾ ਸੁੰਦਰਤਾ, ਨਾਮ ਦੀ ਸਰਵ ਫਲ ਪ੍ਰਦਾਇਕ ਸਮਰੱਥਾ, ਨਾਮ ਜਪਣ ਹਾਰਿਆਂ ਦੀ ਸੰਗਤ ਤੇ ਮਿਲਾਪ ਦੀ ਖਿਨ ਖਿਨ ਲੋੜ, ਹਿਰਦੇ ਕਰਕੇ ਤੇ ਮੁਖ ਕਰਕੇ ਵੀ ਨਾਮ ਨੂੰ ਸਵਾਸ ਸਵਾਸ ਜਪਦੇ ਰਹਿਣ ਦੀ ਤੱਦੀ ਤਾਕੀਦ, ਅਤੇ ਨਾਮ ਆਰਾਧਨ ਕਰਨ ਹਾਰਿਆਂ ਵਿਟੋ ਤਨ ਮਨ ਨਿਸ਼ਾਵਰ ਕਰਨ ਦੀ ਆਕਾਂਖਿਆ ਆਗਿਆ, ਇਹ ਸਭ ਪਰਮਾਰਥੀ ਅਰਥ ਇਸ ਸਲੋਕ ਦੇ ਭਾਵ ਵਿਚ ਸੰਚਿਤ ਹੋਏ ਦੇਖੇ। 17ਵੀਂ ਪੌੜੀ ਦੇ ਦੂਜੇ ਸਲੋਕ ਵਿਚ ਨਾਮ ਦੀ ਅਭੇਦਤਾ, ਨਾਮ ਦੀ ਅੰਮ੍ਰਿਤ ਕਲਾ, ਨਾਮ ਦੇ ਸੇਵਨ ਹਾਰਿਆਂ ਨੂੰ ਨਾਮ ਰੂਪੀ ਫਲ ਦੀ ਪ੍ਰਾਪਤੀ, ਨਾਮ ਅਭਿਆਸ ਦੁਆਰਾ ਨਾਮੀ ਦੀ ਸਰਵ ਵਿਆਪਕਤਾ ਦੀ ਲਖਤਾ, ਵਾਹ ਵਾਹਿਗੁਰੂ ਨਿਤ ਕਰਨ ਹਾਰੇ ਗੁਰਸਿੱਖਾਂ ਦਾ ਵਾਹ ਕਰਨਾ, ਗੁਰੂ ਪੂਰੇ ਨੂੰ ਪਾਉਣਾ ਤੇ ਇਕ ਮਨ ਇਕ ਚਿੱਤ ਹੋਏ ਕੇ ਵਾਹ ਵਾਹ ਕਰਨ ਕਰਕੇ ਜਮ ਕੰਕਰ ਦਾ ਨਿਕਟ ਨਾ ਆਉਣਾ ਅਤੇ ਮਨ ਚਿੰਦੇ ਫਲ ਪਾਉਣਾ, ਇਹ ਸਰਬ ਗੱਲਾਂ ਵਰਣਨ ਹਨ 18ਵੀਂ ਪੌੜੀ ਦੇ ਪਹਿਲੇ ਸਲੋਕ ਦਾ ਵਾਕ। ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਈ, ਜਦੋਂ ਪਾਠ ਵਿਚ ਆਇਆ ਤਾਂ ਸਪਸ਼ਟ ਨਿਤਰਵਾਂ ਫੈਸਲਾ ਹੋਇਆ ਕਿ ਗੁਰਮਤ ਅੰਮ੍ਰਿਤ ਨਾਮ ਬਸ ਕੇਵਲ ਇਹੋ ਹੀ ਹੈ। ਸਭ ਤੋਂ ਪਿਛਲੀ ਤੁਕ ਵਿਚ ਅੰਦਿਨ ਨਾਮ ਲਏ ਵਾਲੀ ਪੰਗਤੀ ਨੇ ਮੈਨੂੰ ਪਹਾੜ ਵਾਂਗੂ ਅਚਲ ਖੜਾ ਕਰ ਦਿੱਤਾ। ਹੁਣੇ ਤੋਂ ਹੀ ਅੱਠੇ ਪਹਿਰ ਨਾਮ ਵਿਚ ਜੁਟੇ ਰਹਿਣਾ ਹੈ, ਭਾਵੇਂ ਤਨ ਮਨ ਜਾਏ ਤਾਂ ਜਾਓ। ਬਸ ਹੁਣ ਬਸ ਜੀ, ਫੈਸਲਾ ਗਹਿ ਗੱਡਵਾਂ ਹੋ ਗਿਆ। ਨਾਮ ਦੀ ਪ੍ਰਾਪਤੀ ਤਾਂ ਹੋ ਗਈ, ਨਾਮੀ ਦੀ ਪ੍ਰਾਪਤੀ ਜ਼ਿਆਦਾਤਰ ਨਹੀਂ ਹੋ ਜਾਵੇ, ਤਰ ਤੀਕ ਇਕ ਤਾਰ ਨਾਮ ਵਿਖੇ ਦਿਨ ਰਹਿਣ ਜੁਟੇ ਰਹਿਣਾ ਹੈ ਤੇ ਐਸਾ ਜੁਟਣਾ ਹੈ ਕਿ ਖਾਣ ਪਾਨ ਸੈਨ ਚੈਨ ਸਭ ਤਿਆਗ ਦੇਣੇ ਹਨ। ਮੇਰਾ ਹੌਸਲਾ ਹੁਣ ਸਿਖਰਲੀ ਟੀਸੀ ਦਾ ਸੀ, ਹਿੰਮਤ ਸਾਹਸ ਉਦਮ ਮੇਰੇ ਦੁਆਲੇ ਦਿਵ ਦੈਵ ਰੂਪ ਧਾਰਨ ਕਰਕੇ ਆਣ ਹਾਜ਼ਰ ਹੋਏ। ਮੈਂ ਹੱਲਾ ਸ਼ੇਰੀ ਨਾਲ ਮਹਾਰਾਜ ਨੂੰ ਮੱਥਾ ਟੇਕ ਕੇ ਜਦੋਂ ਗੁਰਦੁਆਰਿਓ ਵਿਦਾ ਹੋਣ ਦੀ ਆਗਿਆ ਮੰਗਣ ਲੱਗਾ ਤਾਂ ਮੈਨੂੰ ਤੁਰਨ ਲੱਗੇ ਨੂੰ ਇਹ ਗੁਰ ਅਸੀਸ ਮਿਲੀ, ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਮੈਂ ਇਸ ਅਸੀਸ ਦੇ ਮੇਲ ਅਨੁਸਾਰ ਧੰਨਾ ਹੋ ਗਿਆ, ਵਡਭਾਗਾ ਹੋ ਗਿਆ, ਆਪਣੇ ਆਪ ਨੂੰ ਪ੍ਰਤੀਤ ਹੋਵਾਂ। ਇਸ ਅਸੀਸਮਈ ਗੁਰਵਾਕ ਤੇ ਪਹਿਲੇ ਗੁਰਵਾਕਾਂ ਦੇ ਅਨੁਭਵੀ ਅਰਥਾਂ ਤੇ ਭਾਵਾਂ ਦਾ ਐਸਾ ਗਹਿ ਗੱਡ ਸਿੱਕਾ ਮੇਰੇ ਦੰਤਰ ਬੈਠ ਗਿਆ ਕਿ ਮੇਰਾ ਡਗਮਗ ਡੋਲਣਾ ਸਦੀਵ ਲਈ ਉਡੰਤ ਹੋ ਗਿਆ। ਉਸ ਸਮੇਂ ਜੋ ਉਕਤ ਵਾਕਾਂ ਦੀ ਅਨੁਭਵੀ ਵਿਆਖਿਆ ਮੈਨੂੰ ਸਫੁਰ ਹੋਈ, ਉਸ ਨੂੰ ਮੇਰੀ ਪੁਰਖੋਂ ਨਹੀਂ ਕਿ ਅੱਖਰਾਂ ਵਿਚ ਲਿਖ ਕੇ ਵਰਣ ਕਰ ਸਕਾਂ। ਮੇਰੇ ਹਿਰਦੇ ਤੇ ਉਕਰੀ ਪਈ, ਪਰ ਮੇਰਾ ਚਾਉ ਹਲਾਸ ਕਿ ਮੈਂ ਨਾਮ ਨਾਲ ਨਵਾਜਿਆ ਗਿਆ ਹਾਂ, ਕਿ ਦਾਤ ਇਲਾਹੀ ਮੈਥੀ ਪਾਈ ਗਈ ਹੈ, ਮੈਨੂੰ ਟਿਕਣ ਨਾ ਦੇਵੇ ਕਿ ਕਦੋਂ ਇਕਾਂਤ ਸਹਿਜ ਅਸਥਾਨ ਵਿਖੇ ਬੈਸ ਕੇ ਨਾਮ ਦੇ ਅਖੰਡ ਜਪ ਵਿਚ ਜੰਮ ਕੇ ਜੁਟ ਜਾਵਾਂ ਅਤੇ ਫਿਰ ਅੱਖਾਂ ਨਾ ਉਘੇੜਾਂ। ਪਰ ਅੰਦਰ ਨਿਰਜਤਨ ਹੀ ਟਕ ਟਕ ਖੰਡਾ ਖੜਕ ਰਿਹਾ ਸੀ, ਉਠਦੇ ਬੈਠਦੇ ਜਿੱਧਰ ਜਾਵਾਂ ਫਿਰਾਂ ਤੁਰਾਂ ਟਕ ਟਕ ਦੀ ਤਾਨ ਉਵੇਂ ਹੀ ਵੱਜ ਰਹੀ ਸੀ। ਵਾਹ ਚਾਬੀ ਲਾਉਣ ਹਾਰਿਆ ਦਾਤਿਆ, ਖੂਬ ਚਾਬੀਆਂ ਲਾਈਆਂ ਪਰ ਮੇਰੀਆਂ ਅਜੇ ਭੁੱਖਾਂ ਨਹੀਂ ਗਵਾਈਆਂ, ਹੁਣ ਆਪੇ ਸ਼ਿਵਰ ਲਾ ਦੇਵੀ, ਮੈਨੂੰ ਕੀ ਚਿੰਤਾ। ਮੈਂ ਨਿਚਿੰਤ ਪਰ ਚਰਨ ਪਿਆਸੀ ਦਰਸ ਬੈਰਾਗਨ ਪੇਖੋਂ ਥਾਨ ਸਵਾਏ, ਖੋ ਪੈ ਰਹੀ ਸੀ ਤੇ ਅਣਡਿੱਠੇ ਆਤਮ ਰਹੱਸ ਦੀ ਤੋੜ ਸੀ। ਮੈਂ ਐਵੇਂ ਉਪਰਲੇ ਦਿਲੋਂ ਦੜੇ ਦਫ਼ਤਰ ਜਾ ਕੇ ਬੱਧਾ ਚੱਟੀ ਭਰ ਆਇਆ, ਕਾਲਜਾ ਅੰਨ ਜਲ ਵੱਲੋਂ ਪ੍ਰਥਮ ਦਿਵਸ ਹੀ ਖਾਲੀ ਸੀ, ਮੈਨੂੰ ਦਿਸ਼ਾ ਆਦਿਕ ਫਿਰਨ ਦੀ ਦੁਬਧਾ ਕੋਈ ਨਹੀਂ ਹੈ ਸੀ ਤੇ ਅਗਾਂਹ ਨੂੰ ਭੋਜਨ ਆਦਿਕ ਨਾਲ ਢਿੱਡ ਭਰਨ ਦੀ ਰੁਚੀ ਹੀ ਨਹੀਂ ਸੀ, ਸਗੋਂ ਕੜਾਕੇ ਰਹਿ ਕੇ ਠੰਡਾ ਖੂਬ ਖੜਕੇ ਤੇ ਕੋਈ ਅਟਕਾ ਝਟਕਾ ਨਾ ਪਵੇ। ਅੱਜ ਵੀ ਮੈਂ ਬੁੰਗੇ ਪਰ ਆਉਣ ਸਾਰ ਬਿਨਾਂ ਹੀ ਖਾਣ ਪਾਨ ਕੀਤੇ ਆਪਣੀ ਗੁਫਾ ਵਿਚ ਜਾ ਵੜਿਆ, ਪਰ ਮੇਰੇ ਮਗਰ ਹੀ ਭਾਈ ਰੂੜ ਸਿੰਘ ਗੱਫੇ ਛਕਾਉਣ ਨੂੰ ਬਿਰ ਬਿਰ ਕਰਦੇ ਫਿਰਨ, ਮੈਥੋਂ ਉਨ੍ਹਾਂ ਦੀ ਨਿਰਾਸਥਾ ਵਾਲੀ ਨਿੰਮੋ ਝਾਣੀ ਝੀਣੀ ਬਾਣ ਝੱਲੀ ਨਾ ਜਾਵੇ। ਮੈਂ ਬਾਹਰ ਵਾਰ ਨੂੰ ਫਿਰ ਉੱਠ ਤੁਰਿਆ, ਉਨ੍ਹਾਂ ਨੂੰ ਹੌਲੀ ਦੇ ਕੇ ਆਖ ਦਿੱਤਾ ਕਿ ਮੈਨੂੰ ਅਜੇ ਵੀ ਪ੍ਰਸ਼ਾਦੇ ਦੀ ਰੁਚੀ ਨਹੀਂ, ਤੂੰ ਗੱਫਾ ਲਾ ਲੈ, ਮੈਂ ਬਾਹਰ ਫਿਰਨ ਤੁਰਨ ਚਿੱਤ ਪਰਚਾਉਣ ਚੱਲਿਆ ਹਾਂ, ਤੂੰ ਮੇਰੇ ਪਿੱਛੇ ਨਾ ਆਈ। ਮੈਂ ਇਤਨਾ ਆਖ ਕੇ ਜਿਉਂ ਨਿਕਲਿਆ ਇਕ ਹਰਿਆਵਲੀ ਪਹਾੜੀ ਦੀ ਕੰਧਰਾ ਤੇ ਕੁਦਰਤੀ ਨਜ਼ਾਰਿਆਂ ਵਿਚ ਜਾ ਰਮਿਆ। ਕੁਦਰਤ ਦੇ ਚਿੱਤ ਚੁਭਵੇਂ ਤੇ ਦਿਲ ਖਿੱਚਵੇਂ ਰਮਣੀਕ ਸੁੰਦਰ ਨਜ਼ਾਰਿਆਂ ਨੇ ਕਾਦਰ ਦੀ ਅਮਿਤ ਸੁੰਦਰਤਾ ਦੇ ਅਨੁਮਾਨਿਕ ਲਹਿਰੇ ਅਜਿਹੇ ਚਿੱਤ ਬਿਰਤੀ ਅੰਦਰ ਉਤਪੰਨ ਕੀਤੇ ਕਿ ਨਾਮ ਦਾ ਰਟਨ ਸੰਕਲਪ ਵਿਕਲਪ ਰਹਿਤ ਅਫੁਰ ਦਸ਼ਾ ਵਿਚ ਜ਼ੋਰੋ ਜ਼ੋਰ ਜਾਰੀ ਹੋ ਪਿਆ। ਮੈਨੂੰ ਨਾਮ ਜਪਣ ਦਾ ਕੋਈ ਥਾਂ ਪਤਾ ਹੀ ਨਹੀਂ, ਨਾ ਕੋਈ ਨਾਮ ਅਭਿਆਸ ਦੀ ਜੁਗਤੀ ਆਉਂਦੀ ਹੈ ਤੇ ਨਾ ਹੀ ਸਵਾਸ ਹੇਠਾਂ ਉਤਾਹਾਂ ਚੜਾਉਣ ਉਤਰਾਣ ਦੀ ਮੈਂ ਕਿਤੋਂ ਸੰਥਿਆ ਸਿੱਖੀ ਹੈ। ਮੈਨੂੰ ਕੇਵਲ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਲੀ ਲਿਲ ਲੱਗੀ ਹੋਈ ਹੈ। ਇਹ ਪ੍ਰੇਮ ਭਿੰਨੀ ਲਿਲ ਜਾਂ ਪ੍ਰੇਮ ਪਲੀਤਾ ਹੈ ਜੋ ਮੇਰੀ ਹਿਚਕਦੀ ਹਟਕਦੀ ਤੇ ਹਟਕੋਰੇ ਖਾਂਦੀ ਬਿਰਤੀ ਨੂੰ ਚਾਬਕ ਮਾਰ ਮਾਰ ਕੇ ਚੜ੍ਹਦੀ ਕਲਾ ਵੱਲ ਸਿੱਧੇ ਤੋਰੀ ਜਾਣ ਲਈ ਸਹਾਇਕ ਬਣੀ ਹੋਈ ਹੈ। 3 ਵਜੇ ਤੋਂ ਮੈਨੂੰ ਉਸ ਅਸਥਾਨ ਵਿਚ ਬੈਠੇ ਹੋਏ ਨੂੰ ਸਾਂਝ ਕਾਲ ਦਾ ਸਮਾਂ ਹੋ ਗਿਆ ਅਤੇ ਹਨੇਰਾ ਹੋਣ ਹੀ ਲੱਗਾ ਸੀ ਕਿ ਇਤਨੇ ਨੂੰ ਭਾਈ ਰੂੜ ਸਿੰਘ ਜੀ ਮੇਰੀ ਖੋਜ ਕਰਦੇ ਹੋਏ ਉਧਰ ਹੀ ਆ ਨਿਕਲੇ। ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ ਮੇਰੇ ਅੱਗੇ ਆਣ ਖੜੋਤੇ। ਉਸ ਵੇਲੇ ਉਨ੍ਹਾਂ ਦੇ ਮੂੰਹ ਵਿਚ ਇਹ ਤੁਕ ਸੀ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਮੈਨੂੰ ਇਹ ਤੁਕ ਬੜੀ ਮਿੱਠੀ ਪਿਆਰੀ ਗੂੜ ਅੰਤਰੀਵ ਅਰਥਮ ਵਾਲੀ ਲੱਗੀ। ਨਾਲੇ ਮੈਨੂੰ ਚੇਤਾ ਆ ਗਿਆ ਕਿ ਰਹਿਰਾਸ ਸਾਹਿਬ ਦਾ ਸਮਾਂ ਹੋ ਗਿਆ ਹੈ ਤੇ ਮੈਂ ਅਜੇ ਪਾਠ ਕਰਨ ਹੀ ਨਹੀਂ ਲੱਗਾ। ਮੈਂ ਭਾਈ ਰੂੜ ਸਿੰਘ ਨੂੰ ਫੇਰ ਉਥੇ ਹੀ ਆਪਣੇ ਸਾਹਮਣੇ ਬਿਠਾ ਕੇ ਮੁੜ ਤੋਂ ਦੂਜੀ ਵਾਰ ਪਾਠ ਸੁਣਾਉਣ ਲਈ ਆਖਿਆ। ਉਹ ਪਾਠ ਸੁਣਾਉਣ, ਮੈਂ ਨਾਲੇ ਪਾਠ ਸੁਣਾ ਨਾਲੇ ਨਾਮ ਜਪਾਂ। ਜਿਉਂ ਜਿਉਂ ਸੁਣਾ ਤਿਉਂ ਤਿਉਂ ਮੈਨੂੰ ਰਹਿਰਾਸ ਸਾਹਿਬ ਦੇ ਪਾਠ ਦਾ ਆਨੰਦ ਅੱਗੇ ਨਾਲੋਂ ਅਨੋਖਾ ਹੀ ਆਇਆ। ਭੋਗ ਪਏ ਪਿੱਛੋਂ ਮੈਨੂੰ ਭਾਈ ਰੂੜ ਸਿੰਘ ਜੀ ਆਖ ਵੇਖ ਕੇ ਆਪਣੇ ਨਾਲ ਹੀ ਬਸਤੀ ਵੱਲ ਮੋੜ ਲਿਆਏ। ਮੈਂ ਬੁੰਗੇ ਤੇ ਛਪਾ ਛਪ ਪਹਿਲ ਹੀ ਜਾ ਚੜਿਆ ਤੇ ਝਟ ਅੰਦਰ ਵੜ ਕਵਾੜ ਦੇ ਕੇ ਕੁੰਡੇ ਜੜ ਦਿੱਤੇ ਤੇ ਆਸਣਪੁਰ ਬੈਠ ਕੇ ਲੱਗਾ ਗੁਰੂ ਗੁਰੂ ਜਪਣ। ਲਗਾਤਾਰ ਇੱਕੇ ਸਾਹ ਲੱਗਾ ਜਾਵਾਂ, ਜਦੋਂ ਸਾਹ ਆਪੇ ਮੁੜੇ ਤੇ ਮੁੜ ਪਵੇ। ਮੈਨੂੰ ਮੋੜਨ ਹੋੜਨ ਦੀ ਕੋਈ ਪਰਵਾਹ ਤੇ ਸੁਰਤ ਸੰਭਾਲਣਾ ਸੀ, ਕੇਵਲ ਗੁਰੂ ਗੁਰੂ ਕਰਨ ਦੀ ਬਣੀ ਹੋਈ ਸੀ। ਦਸ਼ਾ ਐਸੀ ਬਣ ਆਈ ਕਿ ਆਸ਼ਾ ਮਨਸ਼ਾ ਫੁਰਨੇ ਫਿਕਰ ਆਦਿਕ ਦੀ ਰਿਦੰਤਰ ਰਾਈ ਨਾ ਰਹੀ। ਭਰਮ ਭ੍ਰਾਂਤੀ ਦੀ ਕਾਈ ਮਿਟ ਗਈ। ਇਕ ਦਰਸ ਪਿਆਸ ਦੀ ਆਸ ਜਥਾ ਗੁਰਵਾਕ, ਇਕ ਆਸਾ ਦਰਸ ਪਿਆਸਾ ਆਨ ਨਾ ਪਾਵੇ। ਇਹ ਆਸਾ ਵੀ ਤੀਬਰ ਤੋਂ ਤੀਬਰ ਹੁੰਦੀ ਜਾਂਦੀ ਹੈ ਤੇ ਨਾਮ ਦੇ ਜਾਪ ਵੱਲ ਮੈਨੂੰ ਹੋਰ ਵੀ ਹੱਲਾ ਸ਼ੇਰੀ ਕਰਕੇ ਲਿਆਉਂਦੀ ਹੈ। ਮੈਂ ਹੱਲੇ ਕਰ ਪਵਾਂ। ਰਾਤ ਤਕੜੀ ਚਲੀ ਗਈ ਸੀ, ਬਾਹਰ ਕੋਈ ਬਿਰਕਣ ਨਹੀਂ ਸੀ, ਚਤੁਰਾਈ ਸਿਆਣਪ ਮੈਨੂੰ ਕੋਈ ਵਿਆਪਦੀ ਨਹੀਂ ਸੀ। ਮੈਂ ਸਿੱਧਾ ਪੱਧਰਾ ਨਾਮ ਨੂੰ ਦੱਬੀ ਜਾਵਾਂ, ਆਲਸ ਮੇਰੇ ਨੇੜੇ ਨਾ ਆਵੇ, ਸੰਕਲਪ ਸੰਸਾ ਮੈਨੂੰ ਕੋਈ ਸੰਤਾਵੇ ਨਹੀਂ। ਨਾਮ ਜਪਣ ਦੇ ਅਨੇਕਾਂ ਹੀ ਤਰੰਗ ਮੈਨੂੰ ਫੁਰ ਪਏ, ਜਿਹੜਾ ਫੁਰੇ ਉਸੇ ਨੂੰ ਦੱਬ ਤੁਰਾਂ ਤੇ ਤੁਰੀ ਜਾਵਾਂ। ਜਦ ਤਾਈ ਸਾਹ ਨਾ ਮੁੜੇ, ਸਾਹ ਮੁੜੇ ਤਾਂ ਫਿਰ ਹੋਰ ਤਰੰਗ ਦਾ ਤੋਰਾ ਤੁਰ ਪਵੇ। ਮੇਰੇ ਲਈ ਇਹ ਅਨੇਕ ਤਰੰਗਾਂ ਵਾਲੀਆਂ ਨਾਮ ਜਪਣ ਦੀਆਂ ਜੁਗਤੀਆਂ ਅਰਸ਼ਾਂ ਕਰਸ਼ਾਂ ਤੋਂ ਆਣ ਉਤਰੀਆਂ। ਅਣਭੋਲ ਹੀ ਵਾਹੋ ਦਾ ਲਗਨ ਵਿਚ ਲੱਗਿਆ ਤੁਰਿਆ ਜਾਵਾਂ, ਗਿਣਤੀ ਮਿਣਤੀ ਕੁਛ ਨਾ ਵਿਚਾਰਾਂ। ਜੇ ਕਿਤੇ ਅੱਕ ਥੱਕ ਜਾਵਾਂ ਜਾਂ ਮਨ ਅੜੀ ਕਰ ਖੜੋਵੇ ਤਾਂ ਫਿਰ ਮਨ ਨੂੰ ਤੁਹਾਡਾ ਦੇਣ ਲਈ ਹੱਠ ਕਰਕੇ ਮਦ ਲਵਾਂ ਕਿ ਇੰਨੀਆਂ ਪੱਕੀਆਂ ਮਾਲਾ ਫੇਰ ਕੇ ਸਾਹ ਲੈਣਾ ਹੈ, ਕਿਉਂਕਿ ਸਰਬਲੋ ਦੀ ਮਾਲਾ ਹਰ ਵਕਤ ਮੇਰੇ ਹੱਥ ਰਹਿੰਦੀ ਹੀ ਸੀ। ਮੈਨੂੰ ਸਰਬਲੋ ਦੀ ਮਾਲਾ ਨੇ ਬੜੀ ਸਹਾਇਤਾ ਦਿੱਤੀ, ਛਿਨ ਮਾਤਰ ਵੀ ਨਿਸ਼ਾਨੇ ਤੋਂ ਉੱਕਰ ਨਹੀਂ ਦਿੱਤਾ ਤੇ ਚੜ੍ਹਦੀਆਂ ਕਲਾਂ ਵਾਲੀ ਜਾਪ ਦੀ ਪਦਵੀ ਤੇ ਮੈਨੂੰ ਜਾ ਚੜਿਆ। ਹੱਥ ਜਦ ਸੱਚੀ ਕਾਰ ਵਿਚ ਤਦ ਰੂਪ ਹੋ ਗਏ ਤਾਂ ਮਾਨੋ ਮੈਂ ਮੁਜੱਸਮ ਸਵਧਾਨਤਾ ਹੀ ਬਣ ਗਿਆ। ਆਲਸ ਨੇੜੇ ਨਹੀਂ, ਦਲਿੱਦਰ ਦੂਰ ਹੋ ਗਿਆ। ਥਕੇਵਾਂ ਅਕੇਵਾਂ ਤੇ ਢਿੱਲ ਪੁਣਾ ਖਬਰ ਨਹੀਂ ਕਿਧਰ ਨਸ ਭੱਜ ਗਏ। ਐਸੀ ਸਰਬਲੋਹੀ ਸ਼ਕਤੀ ਵਰਤੀ ਤੇ ਐਸੀ ਸਰਬਲੋਹੀ ਰਕਸ਼ਾ ਹੋਈ ਕਿ ਮੇਰੀਆਂ ਉਂਗਲਾਂ ਦੇ ਪੋਟਿਆਂ ਵਿਚੋਂ ਜਿੱਥੇ ਦਵਾ ਦਬ ਸਰਬਲੋਹੀ ਮਾਲਾ ਦੇ ਮੋਤੀਆਂ ਦੀ ਘਾਸ ਪੈਂਦੀ ਸੀ, ਇਹੋ ਜੇ ਬਿਜਲੀ ਦੀਆਂ ਤਾਰਾਂ ਵਾਲੇ ਠੰਡੇ ਠਾਰ ਚਿੰਗਾਰੇ ਉੱਠੇ ਤੇ ਉਨ੍ਹਾਂ ਪੋਟਿਆਂ ਵਿਚੋਂ ਉੱਠ ਕੇ ਸਾਰੇ ਸਰੀਰ ਦੀ ਤਾਰ ਤਾਰ ਵਿਚ ਜਾ ਪ੍ਰਵੇਸ਼ ਹੋਏ ਕਿ ਅੱਗੇ ਜਿੱਥੇ ਜਿਗਰ ਅਸਥਾਨ ਤੇ ਇਕ ਖੰਡਾ ਖੜਕਦਾ ਸੀ, ਹੁਣ ਉਥੇ ਹੀ ਅਨੇਕਾਂ ਖੰਡੇ ਦੇਹੀ ਦੇ ਤਿਲ ਤਿਲ ਮਾਤਰੀ ਖੰਡ ਖੰਡ ਵਿਚ ਖੜਕਣ ਲੱਗ ਪਏ। ਇਸ ਦੇਹੀ ਰੂਪੀ ਪਿੰਡ ਦੀ ਇਹ ਅਖੰਡਾਕਾਰ ਖੰਡੇ ਖੜਕ ਦੀ ਦਸ਼ਾ ਦੇਖ ਕੇ ਇਕ ਸ਼ੈਂਤਨ ਦਿਲ ਨੇ ਧੜਕਾ ਖਾਧਾ, ਪਰ ਦੂਜੀ ਸ਼ਨ ਹੀ ਸ਼ਾਂਤ ਛਾ ਗਈ ਤੇ ਸੁੰਨ ਦਸ਼ਾ ਵਾਪਰ ਗਈ। ਮੈਨੂੰ ਆਪਣਾ ਸਰੀਰ ਆਪਣੇ ਆਤਮਾ ਤੋਂ ਅੱਡ ਹੋਇਆ ਦਿਸੇ, ਫਿਰ ਸਰੀਰ ਦਿਸੇ ਹੀ ਨਾ ਕਿ ਕਿੱਧਰ ਗਿਆ। ਜਾਪ ਹੀ ਜਾਪ ਦੀ ਝਰਨਾਹਟ ਪਈ ਸੁਣਾਈ ਦੇਵੇ, ਕੰਨ ਸਣੇ ਸਰੀਰ ਦੇ ਹਨ ਹੀ ਨਾ ਤਾਂ ਸੁਣਦਾ ਕੌਣ ਹੈ। ਇਸ ਝਮੇਲੇ ਵਿਚ ਪੈ ਕੇ ਮੈਂ ਫਿਰ ਭੁਮੱਤਰ ਗਿਆ। ਅਗਲੀ ਸ਼ਨ ਦੇਖਾਂ ਤਾਂ ਮੈਂ ਹਾਂ, ਮੈਂ ਆਤਮਾ ਸਰੂਪ ਹਾਂ। ਮੈਨੂੰ ਹੁਣ ਆਪਣਾ ਸਰੂਪ ਆਪਣਾ ਆਪਾ ਨਿਰਾਲਾ ਹੀ ਨਜ਼ਰੀ ਆਉਣ ਲੱਗਾ। ਉਸ ਆਪੇ ਦੇ ਆਤਮ ਸਰੂਪ ਨੂੰ ਮੈਂ ਲੱਖ ਲੱਖ ਕੇ ਪੇਖ ਪੇਖ ਕੇ ਅਚਰਜੋ ਅਚਰਜ ਹੁੰਦਾ ਜਾਵਾਂ, ਪਰ ਮੈਨੂੰ ਇਸ ਸਵੈ ਪੇਖਣਹਾਰ ਦਸ਼ਾ ਦਾ ਆਨੰਦ ਸਵਾਦ ਕੁਛ ਬਾਹਲਾ ਲੰਮਾ ਨਾ ਆਵੇ, ਕਿਉਂਕਿ ਮੈਂ ਤਾਂ ਪਰਮਾਤਮ ਦੇਵ ਦੇ ਦੀਦਾਰਿਆਂ ਦਾ ਆਸ਼ਕ ਸੀ। ਮੈਨੂੰ ਉਰਲੀਆਂ ਪਰਲੀਆਂ ਪਰਚਾਵੇ ਦੀਆਂ ਚੱਟਾਂ ਕਿੱਥੇ ਲਵਾ ਸਕਦੀਆਂ ਸਨ। ਮੇਰੀ ਸਿੱਖ ਮੇਰਾ ਹਵਾ ਓਡਾ ਕੇਡਾ ਹੀ ਬਣਿਆ ਤਣਿਆ ਰਿਹਾ, ਮੇਰੀ ਸਿੱਖ ਸਾਵੀਂ ਦੀ ਸਾਵੀਂ, ਮੇਰੀ ਆਸ਼ਾ ਦਰਸ਼ਨ ਦੀ ਦੂਣੀ ਚੌਣੀ। ਹੋਰ ਆਸਾਂ ਦੇ ਫੁਰਨੇ ਤਾਂ ਪਹਿਲਾਂ ਹੀ ਮਿਟ ਚੁੱਕੇ ਸਨ, ਇਕੋ ਇਹੋ ਆਸ਼ਾ ਸੀ, ਇਸੇ ਦਾ ਫੁਰਨਾ ਸੀ।